ਸਾਚੇ ਗੁਰ ਕੈ ਹੇਤ ਪਿਆਰ। ਉਹ ਸੱਚੇ ਗੁਰੂ ਦੇ ਨਾਲ ਆਪਣੇ ਮਨੋ ਤਨੋ ਪ੍ਰੇਮ ਧਾਰਨ ਕਰਕੇ ਤੇ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲੈਂਦੀ ਹੈ।
ਅੰਧਿਆਰੀ ਸੁੱਤੀਏ ਕਿਉਂ ਫਿਰ ਬਿਨ ਰਹਿਣ ਵਿਹਾਏ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਜੀਵ ਰੂਪ ਇਸਤਰੀ ਮੋਹ ਮਾਇਆ ਦੀ ਹਨੇਰੀ ਨੀਂਦ ਵਿੱਚ ਸੁੱਤੀ ਹੋਈ ਹੈ, ਹੁਣ ਉਹਨੂੰ ਇੱਕ ਵਿਛੜੀ ਹੋਈ ਬਿਰਹਣ ਇਸਤਰੀ ਵਾਂਗ ਉਪਦੇਸ਼ ਦਿੰਦੇ ਹਨ। ਨਿਸ ਅੰਧਿਆਰੀ ਸੁੱਤੀਏ, ਕਹਿੰਦੀ ਇਹ ਹਨੇਰੀ ਰਾਤ ਵਿੱਚ ਸੁੱਤੀਏ ਹੋਈਏ, ਕਿਉਂ ਫਿਰ ਬਿਨ ਰਹਿਣ ਵਿਹਾਏ। ਦੱਸ ਪਤੀ ਤੋਂ ਬਿਨਾਂ ਤੇਰੀ ਰਾਤ ਕਿਵੇਂ ਲੰਘੇਗੀ। ਇਹਦਾ ਮਤਲਬ ਇਹ ਹੈ ਹਰ ਜੀਵ ਰੂਪ ਇਸਤਰੀ ਜਿਹੜੀ ਅਵਿਦਿਆ ਰੂਪੀ ਹਨੇਰੀ ਰਾਤ ਹੈ ਇਹਦੇ ਵਿੱਚ ਸੁੱਤੀ ਪਈ ਹੈ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਅਤੇ ਜਾਗਦੇ ਕੌਣ ਨੇ। ਨਾਨਕ ਸੇ ਜਾ ਗੰਝੇ ਰਸਨਾ ਨਾਮ ਉਚਾਰਨੇ, ਕਿਉਂ ਪਿਰ ਬਿਨ ਰਹਿਣ ਵਿਹਾਏ। ਸਤਿਗੁਰੂ ਕਹਿੰਦੇ ਪਰਮੇਸ਼ਰ ਪਤੀ ਦੇ ਪਿਆਰ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਸਾਡੀ ਅਵਸਥਾ ਦੀ ਰਾਤ ਕਿਵੇਂ ਲੰਘ ਰਹੀ ਹੈ। ਭਾਵ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੋ ਜੀਵਨ ਬਸਰ ਹੋ ਰਿਹਾ ਹੈ ਉਹ ਵਿਅਰਥ ਜਾ ਰਿਹਾ ਹੈ।
ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜੇ ਵਾਹਿਗੁਰੂ ਦੀ ਯਾਦ ਹੀ ਤੇਰੇ ਜੀਵਨ ਦੇ ਵਿੱਚ ਨਹੀਂ ਹੈ। ਅੰਕ ਜਲੋ, ਤੇਰਾ ਅੰਕ ਦਾ ਅਰਥ ਹੈ ਹਿਰਦਾ, ਤੇਰਾ ਦਿਲ ਵੀ ਸੜ ਜਾਵੇ। ਤਨ ਜਾਲਿਓ, ਤੇ ਤੇਰਾ ਸਰੀਰ ਵੀ ਸੜ ਜਾਵੇ। ਮਨ ਤਨ ਜਲ ਬਲ ਜਾਏ, ਤੇਰਾ ਮਨ ਵੀ, ਸੂਖਸ਼ਮ ਸਰੀਰ ਅਤੇ ਤੇਰਾ ਧਨ ਵੀ ਸਾਰਾ ਸੜ ਬਲ ਜਾਵੇ। ਕਿਉਂਕਿ ਜੇ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਮਿਲਿਆ ਹੀ ਨਹੀਂ ਤੇ ਸਾਡੇ ਸਰੀਰ ਨੂੰ ਵੀ ਤੇ ਸਾਡੀ ਸਾਰੀ ਸੰਪੱਤੀ ਨੂੰ ਵੀ ਤਰਕਾਰ ਹੈ।
ਧਨ ਕੰਤ ਨਾਰਾਵਿਆ ਤਾਂ ਬਿਰਥਾ ਜੋ ਬਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਉਸ ਪਰਮੇਸ਼ਰ ਪਤੀ ਨੇ ਜੀਵ ਰੂਪ ਇਸਤਰੀ ਨੂੰ ਨਹੀਂ ਮਾਣਿਆ, ਨਹੀਂ ਉਸਨੂੰ ਆਨੰਦ ਬਖਸ਼ਿਆ ਤਾਂ ਬਿਰਥਾ ਜੋਬਨ ਜਾਏ। ਸਮਝ ਲਓ ਉਸਦੀ ਜੋਬਨ ਅਵਸਥਾ ਵਿਅਰਥ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਸ਼ੌਕ ਅਵਸਥਾ ਹੈ ਵਾਹਿਗੁਰੂ ਦੇ ਮਿਲਣ ਦੀ, ਇਹ ਜੋਬਨ ਅਵਸਥਾ ਹੁੰਦੀ ਹੈ। ਪਰ ਜੇ ਐਸੀ ਸ਼ੌਕ ਅਵਸਥਾ ਦੇ ਵਿੱਚ, ਜਿਗਿਆਸਾ ਅਵਸਥਾ ਦੇ ਅੰਦਰ ਜੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਨਾ ਹੋਈ, ਉਸ ਪਰਮੇਸ਼ਰ ਪਤੀ ਨੇ ਜੀਵ ਨੂੰ ਨਾ ਸੁਹਾਗਣ ਬਣਾਇਆ, ਨਾ ਆਨੰਦ ਪ੍ਰਦਾਨ ਕੀਤਾ, ਅਤੇ ਉਸਦੀ ਇਹ ਸ਼ੌਕ ਅਵਸਥਾ, ਜਿਗਿਆਸਾ ਅਵਸਥਾ ਵੀ ਵਿਅਰਥ ਚਲੀ ਜਾਂਦੀ ਹੈ।
ਜੈ ਕੰਤ ਮਹੇ ਲੜੀ ਸੂਤੀ ਬੂਝ ਨ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕੋ ਹੀ ਸੇਜਾ ਹੈ ਪਤੀ ਅਤੇ ਮਹਿਲੜੀ ਇਸਤਰੀ ਦੀ, ਸੇਜ ਏਕ ਏਕੋ ਪ੍ਰਭ ਠਾਕਰ। ਇੱਕੋ ਹੀ ਸੇਜਾ ਤੇ ਪਰਮੇਸ਼ਰ ਪਤੀ ਵਸ ਰਿਹਾ ਹੈ, ਉੱਥੇ ਹੀ ਜੀਵ ਰੂਪ ਇਸਤਰੀ ਵਸ ਰਹੀ ਹੈ। ਸੂਤੀ ਬੂਝ ਨਾ ਪਾਏ, ਪਰ ਹਜ਼ੂਰ ਕਹਿੰਦੇ ਜੀਵ ਰੂਪ ਇਸਤਰੀ ਮੂਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਹੈ, ਇਸੇ ਲਈ ਉਹ ਪਤੀ ਪਰਮੇਸ਼ਰ ਦੀ ਬੂਝ ਸਮਝ ਨਹੀਂ ਪ੍ਰਾਪਤ ਕਰ ਸਕਦੀ।
ਸੁੱਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ।
ਫਿਰ ਜੀਵ ਰੂਪ ਇਸਤਰੀ ਹੋਰ ਸੁਹਾਗਣਾ ਨੂੰ, ਗੁਰਮੁਖਾਂ ਨੂੰ ਬੇਨਤੀ ਕਰਦੀ ਹੈ, ਹਉਂ ਸੁੱਤੀ, ਬਈ ਮੈਂ ਤੇ ਮੋਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਹਾਂ, ਤੇ ਫਿਰ ਜਾਗਣਾ ਤੇ ਪਰਮੇਸ਼ਰ ਪਤੀ ਜਾਗ ਰਿਹਾ ਹੈ। ਕਿਸ ਕੋ ਪੁੱਛੋ ਜਾਏ, ਮੈਂ ਜਾ ਕੇ ਕਿਸ ਨੂੰ ਪੁੱਛਾਂ ਕਿ ਮੈਂ ਕਿਵੇਂ ਜਾਗ ਸਕਦੀ ਹਾਂ, ਕਿਵੇਂ ਮੈਨੂੰ ਵਾਹਿਗੁਰੂ ਪਰਮੇਸ਼ਰ ਪਤੀ ਮਿਲ ਸਕਦਾ ਹੈ।
ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਖਾਏ।
ਫਿਰ ਅੱਗੋਂ ਗੁਰਮੁਖਾਂ ਨੇ ਜਵਾਬ ਦਿੱਤਾ, ਬਈ ਇਹ ਗੱਲ ਤੂੰ ਸਤਿਗੁਰੂ ਨੂੰ ਜਾ ਕੇ ਪੁੱਛ, ਕਿਸ ਕੋ ਪੁੱਛੋ ਜਾਏ। ਤੇ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੀਵ ਰੂਪ ਇਸਤਰੀ ਆ ਜਾਂਦੀ ਹੈ, ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ, ਜਿਹੜੀ ਸਤਿਗੁਰੂ ਦੀ ਸ਼ਰਨ ਵਿੱਚ ਆ ਗਈ ਤੇ ਸਤਿਗੁਰੂ ਨੇ ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੱਤਾ। ਕਿਵੇਂ ਪੈ ਵਸੀ? ਜਿਹੜੀ ਜੀਵ ਰੂਪ ਇਸਤਰੀ ਗੁਰੂ ਦੀ ਸਿੱਖਿਆ ਲੈ ਕੇ ਵਾਹਿਗੁਰੂ ਦੇ ਪੈ ਦੇ ਵਿੱਚ ਵਸ ਗਈ, ਨਾਨਕ ਪ੍ਰੇਮ ਸਿਖਾਏ ਤੇ ਨਾਲ ਹੀ ਵਾਹਿਗੁਰੂ ਦੇ ਪ੍ਰੇਮ ਨੂੰ ਆਪਣਾ ਸਿਖਾਏ ਸਾਥੀ ਮਿੱਤਰ ਬਣਾ ਲਿਆ, ਤੇ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦੀ ਹੈ।
ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਤੀਸਰੀ ਅਸ਼ਟਪਦੀ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਬਚਨ ਬੇਨਤੀ ਕਰ ਰਹੇ ਨੇ। ਹਰ ਜੀਓ ਤੂੰ ਕਰਤਾ ਕਰਤਾਰ, ਹੇ ਵਾਹਿਗੁਰੂ ਜੀਓ ਤੂੰ ਕਰਤਾ ਪੁਰਖ ਹੈ ਤੇ ਕਰਤਾਰ ਸਿਰਜਣਹਾਰ ਵੀ ਹੈ। ਜਿਉਂ ਪਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਹੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੁਸੀਂ ਸਾਨੂੰ ਰੱਖ ਲਓ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਕਿਵੇਂ ਸਾਨੂੰ ਰੱਖਣਾ ਹੈ। ਤੇ ਨਾਲ ਹੀ ਮਹਾਰਾਜ ਕਿਰਪਾ ਇਹ ਕਰੋ, ਹਰ ਨਾਮ ਮਿਲੈ ਆਚਾਰ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਆਚਾਰ ਅਮਲੀ ਜੀਵਨ ਪ੍ਰਾਪਤ ਹੋ ਜਾਵੇ। ਕਿਉਂਕਿ ਇੱਕ ਤਾਂ ਕੇਵਲ ਉੱਤੋਂ ਉੱਤੋਂ ਨਾਮ ਜਪਣਾ ਹੈ ਨਾ, ਕੇਵਲ ਰਸਨਾ ਤੋਂ ਨਾਮ ਜਪਣਾ ਹੈ, ਉੱਤੋਂ ਹੀ ਸਿੱਖੀ ਦਾ ਲਿਬਾਸ ਧਾਰਨ ਕਰਨਾ ਹੈ। ਅਮਲੀ ਜੀਵਨ ਉਹ ਹੁੰਦਾ ਹੈ ਵੀ ਜਿਸ ਦੇ ਵਿੱਚ ਸਿੱਖੀ ਦਾ ਸੰਚਾਰ ਬਾਹਰ ਹੀ ਨਹੀਂ ਸਾਡੀ ਅੰਦਰਲੀ ਜ਼ਿੰਦਗੀ ਦੇ ਵਿੱਚ ਵੀ ਚਲਿਆ ਜਾਂਦਾ ਹੈ। ਹਜ਼ੂਰ ਕਹਿੰਦੇ ਹਰ ਨਾਮ ਮਿਲੇ ਆਚਾਰ, ਮਹਾਰਾਜ ਵਾਹਿਗੁਰੂ ਦੇ ਨਾਮ ਦਾ ਅਮਲੀ ਜੀਵਨ ਵੀ ਸਾਨੂੰ ਪ੍ਰਾਪਤ ਹੋ ਜਾਵੇ, ਇਹ ਕਿਰਪਾ ਕਰੋ। ਆਪੇ ਗੁਣ ਆਪੇ ਕਥੈ, ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ, ਆਪੇ ਗੁਣ ਉਹ ਆਪ ਗੁਣ ਰੂਪ ਹੈ। ਸਤ ਸੰਤੋਖ ਆਦਿਕ ਜਿਹੜੇ ਗੁਣ ਨੇ, ਨਿਰਭਉ ਨਿਰਵੈਰਤਾ ਦੇ ਗੁਣ ਨੇ, ਇਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੋ ਰਿਹਾ ਹੈ। ਆਪੇ ਗੁਣ ਆਪੇ ਕਥੈ, ਵਾਹਿਗੁਰੂ ਆਪ ਹੀ ਗੁਣ ਰੂਪ ਹੈ ਤੇ ਆਪ ਹੀ ਉਹਨਾਂ ਨੂੰ ਕਥੈ ਉਚਾਰਨ ਕਰਦਾ ਹੈ। ਆਪੇ ਸੁਣ ਵਿਚਾਰ ਤੇ ਆਪ ਹੀ ਸੁਣ ਕੇ ਅੱਗੇ ਵਿਚਾਰ ਕਰਦਾ ਹੈ।
ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪੇ ਰਤਨ ਤੂੰ, ਆਪ ਹੀ ਨਾਮ ਰੂਪ ਰਤਨ ਹੈ ਪਰਖ ਤੂੰ, ਤੇ ਆਪ ਹੀ ਤੂੰ ਜੌਹਰੀ ਹੋ ਕੇ ਪਰਖਣ ਵਾਲਾ ਹੈ। ਆਪੇ ਮੋਲ ਅਪਾਰ, ਤੇ ਆਪ ਹੀ ਉਸਦਾ ਅਪਾਰ ਜਿਹੜਾ ਬਹੁਤਾ ਮੁੱਲ ਪਾਉਣਾ। ਜਿਹਦੇ ਕੋਲੇ ਨਾਮ ਰੂਪੀ ਰਤਨ ਹੁੰਦਾ ਹੈ ਉਹਦੀ ਪਰਖ ਵੀ ਵਾਹਿਗੁਰੂ ਆਪ ਹੀ ਕਰਦਾ ਹੈ ਗੁਰੂ ਸਰੂਪ ਹੋ ਕੇ, ਤੇ ਆਪ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਸਦਾ ਬਹੁਤਾ ਮੁੱਲ ਪਾਉਂਦਾ ਹੈ। ਭਾਵ ਨਾਮ ਜਪਣ ਵਾਲਿਆਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਸੱਚਖੰਡ ਦੇ ਵਿੱਚ ਵਾਸਾ ਦਿੰਦਾ ਹੈ।
ਸਾਚਾ ਮਾਨ ਮਹਤ ਤੂੰ ਆਪੇ ਦੇਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਚੋ ਮਾਨ ਮਹਤ ਤੂੰ, ਸੱਚਾ ਮਾਨ ਆਦਰ ਵੀ ਤੂੰ ਹੀ ਹੈ। ਤੇ ਮਹੱਤ ਦਾ ਅਰਥ ਹੈ ਜਿਹੜਾ ਉੱਚਾ ਮੁਰਾਤਬਾ ਹੈ, ਭਗਤ ਬਰਾਬਰ ਔਰ ਨਾ ਕੋਈ, ਉਹ ਵੀ ਤੂੰ ਹੀ ਹੈ। ਆਪੇ ਦੇਵਣ ਹਾਰ, ਤੇ ਆਪ ਹੀ ਤੂੰ ਆਪਣੇ ਭਗਤਾਂ ਨੂੰ ਮਾਣ ਸਤਿਕਾਰ ਤੇ ਉੱਚਾ ਮੁਰਾਤਬਾ ਬਖਸ਼ਿਸ਼ ਕਰਨ ਵਾਲਾ ਹੈ।
ਹਰ ਜੀਓ ਤੂੰ ਕਰਤਾ ਕਰਤਾਰ, ਜਿਉਂ ਪਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ।
ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਹੀ ਸੰਬੋਧਨ ਕਰਕੇ ਆਖਰੇ ਹਨ, ਹੇ ਵਾਹਿਗੁਰੂ ਜੀ, ਤੂੰ ਹੀ ਕਰਤਾ ਪੁਰਖ ਹੈ, ਤੂੰ ਹੀ ਕਰਤਾਰ ਸਿਰਜਣਹਾਰ ਹੈ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਨੂੰ ਰੱਖ। ਤੇ ਨਾਲ ਮਹਾਰਾਜ ਸਾਡੀ ਇਹ ਅਰਦਾਸ ਹੈ, ਸਾਡੀ ਇਹ ਯਾਚਨਾ ਹੈ, ਹਰ ਨਾਮ ਮਿਲੇ ਆਚਾਰ, ਮਹਾਰਾਜ ਸਾਨੂੰ ਨਾਮ ਦਾ ਅਮਲੀ ਜੀਵਨ ਪ੍ਰਾਪਤ ਹੋ ਜਾਵੇ, ਅਥਵਾ ਹਰ ਨਾਮ ਮਿਲੇ ਆਚਾਰ, ਮਹਾਰਾਜ ਸਾਨੂੰ ਵਾਹਿਗੁਰੂ ਦਾ ਨਾਮ ਵੀ ਮਿਲੇ ਤੇ ਨਾਲ ਜਿਹੜਾ ਸਿੱਖੀ ਦਾ ਆਚਾਰ ਹੈ, ਸਿੱਖੀ ਦਾ ਅਮਲੀ ਜੀਵਨ ਹੈ, ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਨੂੰ ਧਾਰਨ ਕਰਨ ਵਾਲਾ ਅਮਲੀ ਜੀਵਨ ਵੀ ਸਾਨੂੰ ਪ੍ਰਾਪਤ ਹੋ ਜਾਵੇ, ਇਹ ਯਾਚਨਾ ਕੀਤੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਆਪੇ ਹੀਰਾ ਨਿਰਮਲਾ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇੱਕ ਨਿਰਮਲ ਹੀਰਾ ਹੈ। ਤੇ ਨਿਰਮਲ ਹੀਰਾ ਕਿਹੜਾ ਹੈ? ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਕੀਰਤਨ ਨਿਰਮੋਲਕ ਹੀਰਾ। ਵਾਹਿਗੁਰੂ ਆਪ ਹੀ ਨਿਰਮਲ ਹੀਰਾ ਕੀਰਤਨ ਹੈ, ਆਪੇ ਰੰਗ ਮਜੀਠ, ਆਪੇ ਮਜੀਠ ਦਾ ਰੰਗ ਵਾਹਿਗੁਰੂ ਦੀ ਭਗਤੀ ਨਾਮ ਦਾ ਰੰਗ ਹੈ।
ਆਪੇ ਮੋਤੀ ਉਜਲੋ ਆਪੇ ਭਗਤ ਬਸੇਠ।
ਉਹ ਵਾਹਿਗੁਰੂ ਆਪ ਹੀ ਉੱਜਲ ਮੋਤੀ ਹੈ, ਸੁੱਚਾ ਮੋਤੀ ਹੈ। ਉਹ ਕੀ ਹੈ? ਉੱਜਲ ਮੋਤੀ ਹੈ ਸ਼ੁੱਧ ਹਿਰਦਾ। ਆਪੇ ਭਗਤ ਬਸੀਠ ਤੇ ਵਾਹਿਗੁਰੂ ਆਪ ਹੀ ਭਗਤਾਂ ਦਾ ਬਸੀਠ ਵਕੀਲ ਵੀ ਹੈ। ਭਗਤਾਂ ਦੀ ਵਕਾਲਤ, ਭਗਤਾਂ ਦੀ ਵਿਚੋਲਗੀ ਵਾਹਿਗੁਰੂ ਆਪ ਕਰਦਾ ਹੈ, ਆਪ ਉਹਨਾਂ ਨੂੰ ਆਪਣੇ ਨਾਲ ਜੋੜਦਾ ਹੈ।
ਗੁਰ ਕੈ ਸ਼ਬਦ ਸਲਾਹਣ ਘਾਟ ਘਾਟ ਡੇਠ ਅਡੇਠ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਨੂੰ ਸਲਾਹੁਣਾ ਕੀਤਾ ਹੈ ਤੇ ਘਟ ਘਟ ਡੀਠ ਅਡੀਠ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਘਟਾਂ ਘਟਾਂ ਦੇ ਵਿੱਚ ਵਸਦਾ ਪਛਾਣਿਆ ਹੈ। ਡੀਠ ਅਡੀਠ, ਡੀਠ ਦਾ ਅਰਥ ਹੈ ਕਦੇ ਤਾਂ ਪ੍ਰਤੱਖ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ ਤੇ ਅਡੀਠ ਦਾ ਅਰਥ ਹੈ ਕਦੇ ਗੁਪਤ ਹੋ ਕੇ ਵਰਤ ਰਿਹਾ ਹੈ। ਦੋਵੇਂ ਰੂਪਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਪਛਾਣ ਲਿਆ ਹੈ। ਆ ਜਿਵੇਂ ਧਰਤੀ ਹੈ, ਧਰਤੀ ਦੇ ਵਿੱਚ ਕਿਧਰੇ ਪਾਣੀ ਪ੍ਰਗਟ ਹੈ ਤੇ ਕਿਧਰੇ ਗੁਪਤ ਵਸ ਰਿਹਾ ਹੈ, ਇਉਂ ਵਾਹਿਗੁਰੂ ਵੀ ਕਿਧਰੇ ਗੁਪਤ ਹੋ ਕੇ ਵਸ ਰਿਹਾ ਹੈ, ਕਿਧਰੇ ਪ੍ਰਗਟ ਹੋ ਕੇ ਵਸ ਰਿਹਾ ਹੈ। ਗੁਰਮੁਖਾਂ ਦੇ ਅੰਦਰ ਵਿਦਮਾਨ ਹੋ ਕੇ ਵਰਤ ਰਿਹਾ ਹੈ, ਮਨਮੁਖਾਂ ਅੰਦਰ ਉਹ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਹਜ਼ੂਰ ਕਹਿੰਦੇ ਅਸੀਂ ਘਟਾਂ ਘਟਾਂ ਦੇ ਵਿੱਚ ਉਸ ਨੂੰ ਗੁਪਤ ਤੇ ਪ੍ਰਗਟ ਰੂਪ ਦੇ ਵਿੱਚ ਵੇਖ ਲਿਆ ਹੈ।
ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਆਪ ਹੀ ਸਾਗਰ ਸੰਸਾਰ ਰੂਪੀ ਸਮੁੰਦਰ ਹੈ ਤੇ ਆਪ ਹੀ ਨਾਮ ਰੂਪ ਬੋਹਿਥਾ ਜਹਾਜ਼ ਹੈ। ਆਪੇ ਪਾਰੇ ਅਪਾਰ, ਆਪੇ ਵਾਹਿਗੁਰੂ ਪਾਰ ਪਰਲਾ ਕਿਨਾਰਾ ਹੈ ਤੇ ਆਪ ਹੀ ਅਪਾਰ ਉਰਲਾ ਕਿਨਾਰਾ ਹੈ। ਉਰਲਾ ਕਿਨਾਰਾ ਹੈ ਆ ਸੰਸਾਰ ਤੇ ਪਰਲਾ ਕਿਨਾਰਾ ਹੈ ਪਰਮੇਸ਼ਰ ਦੀ ਦਰਗਾਹ। ਇਹ ਵੀ ਵਾਹਿਗੁਰੂ ਆਪ ਹੀ ਹੋ ਰਿਹਾ ਹੈ, ਅਥਵਾ ਆਪੇ ਪਾਰ ਅਪਾਰ, ਆਪੇ ਉਹ ਪਾਰ ਮੁਕਤੀ ਰੂਪੀ ਕਿਨਾਰਾ ਹੈ ਤੇ ਆਪ ਹੀ ਅਪਾਰ ਉਰਲਾ ਕਿਨਾਰਾ ਮਨੁੱਖਾ ਦੇ ਮਨੁੱਖੀ ਜੀਵਨ ਵੀ ਉਹ ਆਪ ਹੀ ਹੋ ਰਿਹਾ ਹੈ।
ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਸੱਚੀ ਵਾਟ ਹੈ ਭਗਤੀ ਦੀ, ਉਹਨੂੰ ਦੱਸਣ ਵਾਲਾ ਸੁਜਾਣ ਸਤਿਗੁਰੂ ਵੀ ਤੂੰ ਆਪ ਹੈ। ਸ਼ਬਦ ਲੰਘਾਵਣ ਹਾਰ ਹੈ ਵਾਹਿਗੁਰੂ ਜੀ, ਗੁਰੂ ਕੇ ਸ਼ਬਦ ਦੁਆਰਾ ਤੂੰ ਆਪ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ। ਕਿਉਂਕਿ ਜਿਹੜਾ ਸਮੁੰਦਰ ਦਾ ਸਫ਼ਰ ਹੈ ਨਾ, ਇਹ ਕੁਛ ਵੱਖਰੀ ਕਿਸਮ ਦਾ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਆਪ ਹੀ ਸਾਗਰ ਹੈ, ਆਪ ਹੀ ਜਹਾਜ਼ ਹੈ ਅਤੇ ਆਪ ਹੀ ਉਰਲਾ ਕਿਨਾਰਾ ਹੈ, ਆਪ ਹੀ ਪਰਲਾ ਕਿਨਾਰਾ ਹੈ ਅਤੇ ਸੱਚੀ ਵਾਟ ਸੁਜਾਣ ਤੂੰ, ਜਿਹੜੀ ਸੱਚੀ ਵਾਟ ਹੈ ਭਗਤੀ ਦੀ। ਇੱਥੇ ਸੱਚੀ ਵਾਟ ਭਗਤੀ ਦੇ ਰਸਤੇ 'ਤੇ ਚੱਲਣ ਦਾ ਢੰਗ ਵੀ ਤੂੰ ਆਪ ਹੀ ਦੱਸਣ ਵਾਲਾ ਸੁਜਾਣ ਗੁਰੂ ਹੈ ਅਤੇ ਸ਼ਬਦ ਲੰਘਾਵਣ ਹਾਰ ਅਤੇ ਗੁਰੂ ਕੇ ਸ਼ਬਦ ਨਾਲ ਜੋੜ ਕੇ, ਸ਼ਬਦ ਦੀ ਟੇਕ ਬਖਸ਼ ਕੇ ਆਪ ਹੀ ਇਸ ਭਵ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ।
ਨਿਡਰਿਆਂ ਡਰ ਜਾਣੀ ਹੈ ਬਾਜ ਗੁਰੂ ਗੋਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਦੁਨੀਆਂ ਵਿੱਚ ਐਸੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਬੜੇ ਨਿਡਰ ਸਮਝਦੇ ਨੇ। ਕਹਿੰਦੇ ਅਸੀਂ ਨਹੀਂ ਕਿਸੇ ਤੋਂ ਡਰਦੇ, ਉਹ ਕਿਸੇ ਗੁਰੂ ਪੀਰ ਦਾ ਵੀ ਡਰ ਨਹੀਂ ਕਰਦੇ। ਪਰ ਹਜ਼ੂਰ ਕਹਿੰਦੇ ਉਹਨਾਂ ਨੂੰ ਵੀ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ, ਜਿਹੜੇ ਬਹੁਤੇ ਨਿਡਰ ਹੋਏ ਹੋਏ ਨੇ ਉਹਨਾਂ ਨੂੰ ਡਰ ਜਾਣੀ ਹੈ ਅਤੇ ਉਹਨਾਂ ਨੂੰ ਭਾਈ ਬਹੁਤਾ ਡਰ ਅੱਗੇ ਜਾ ਕੇ ਪ੍ਰਾਪਤ ਹੁੰਦਾ ਹੈ। ਇਸ ਗੱਲ ਨੂੰ ਅਸੀਂ ਜਾਣਿਆ ਹੈ, ਬਾਜ ਗੁਰੂ ਗੋਬਾਰ, ਗੁਰੂ ਤੋਂ ਬਿਨਾਂ ਅੱਗੇ ਜਾ ਕੇ ਘੁੱਪ ਹਨੇਰਾ ਹੀ ਨਜ਼ਰ ਆਉਣਾ ਹੈ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਅਗਲਾ ਰਾਹ ਰੌਸ਼ਨ ਕਰਦੇ ਨੇ, ਨਹੀਂ ਤਾਂ ਘੁੱਪ ਹਨੇਰਾ ਹੀ ਪਿਆ ਰਹਿੰਦਾ। ਅਤੇ ਜਿਹੜੇ ਬਹੁਤੇ ਆਪਣੇ ਆਪ ਨੂੰ ਨਿਡਰ ਸਮਝਦੇ ਨੇ, ਜਦੋਂ ਅੱਗੇ ਜਾ ਕੇ ਘੁੱਪ ਹਨੇਰੇ ਵਿੱਚੋਂ ਦੀ ਲੰਘਣਾ ਪਿਆ ਅਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਡਰ ਲੱਗੇਗਾ, ਉੱਥੇ ਉਹਨਾਂ ਨੂੰ ਵੀ ਡਰਨਾ ਪਵੇਗਾ।
ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਮੇਸ਼ਾ ਸਿਰ ਰਹਿਣ ਵਾਲਾ ਅਤੇ ਇੱਕੋ ਹੀ ਕਰਤਾ ਪੁਰਖ ਵਾਹਿਗੁਰੂ ਦੇਖੀਦਾ ਹੈ। ਕੇਵਲ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਕਦੇ ਨਾਸ਼ ਨਹੀਂ ਹੁੰਦਾ। ਹੋਰ ਕੇਤੀ ਆਵੇ ਜਾਏ, ਹੋਰ ਕਿਤਨੀ ਸ੍ਰਿਸ਼ਟੀ ਹੈ, ਉਹ ਪਾਈ ਆਉਂਦੀ ਜਾਂਦੀ ਹੈ। कई जैनो पै कीट पतंगा, कई जन्म गज मीन कुरंगा, चाहे जीव सृष्टि है ते चाहे कोई जड़ सृष्टि है, वो सारी ही आउंदी जांदी रहिंदी है।
आपे निर्मल एक तू होर बंदी तंदे पाए।
साहिब सतगुरु सच्चे पातशाह फरमाउंदे ने, हे वाहिगुरु जी, तू इको एक आप ही निर्मल पवित्र स्वरूप है, होर बंदी तंदा पाए, होर जितनी भी सृष्टि है उन्हों तंदियां दे विच पा के जंजाल दे विच फसा के तुसा बन छड़िया है।
गुर राखे से उबरे साचे स्यों लिव लाए।
साहिब सतगुरु सच्चे पातशाह फरमाउंदे ने, पाए जिन्हां नूं गुरु ने रखिया है ओ बचे ने, बचे किवें ने, साचे स्यों लिव लाए, ओ सच्चे अकाल पुरख दे नाल चेदी बिरती नूं जोड़ के ओ इस तरह बच गए ने, नहीं ते पाई सारे धंधियां दे विच ही खलजगन दे विच ही फसे होए नजर आ रहे हन।
हर जियो शब्द पछाणी है साच रते गुरवाक।
साहिब सतगुरु सच्चे पातशाह फरमाउंदे ने, गुरमुखो उस अकाल पुरख वाहिगुरु जी नूं गुरु के शब्द द्वारा पछाणीदा है। गुरु का शब्द ओ चरुखा है जिस दे विचों दी अकाल पुरख दे दर्शन हो सकदे ने। साच रते गुरवाक वी जिहड़े गुरमुख जन हन, ओ गुरवाक गुरु के बचना द्वारा सच्चे नाम दे रंग विच रंगे जांदे हन, इसे लई उन्हां नूं अकाल पुरख वाहिगुरु दे दीदार हो जांदे हन।
इत तन मैल न लग गई सच कर जिस ओताक।
साहिब सतगुरु सच्चे पातशाह फरमाउंदे ने, पाई उस गुरमुख दे तन शरीर नूं पापां दी विकारां दी होमे हंकार दी भी कदे मैल नहीं लगदी, सच कर जिस ओताक, जिसने सच्चे कर वाहिगुरु दे सचखंड दे विच ओताक दा अर्थ है टिकाणा बना लिया, भाव जिहड़े वाहिगुरु दे सचखंड घर दे वासी हो गए ने, जिन्हां ने उत्थे अपने रहण दे लई ओताक दा अर्थ टिकाणा बना लिया है, उन्हां दे शरीर नूं कदे वी मैल नहीं लगदी, उह हमेशा पवित्र ही जीवन वाले रहिंदे हन।
नजर करे सच पाई है बिनावे क्या साक।
साहिब सतगुरु सच्चे पातशाह फरमाउंदे ने, पाई जे वाहिगुरु नदर करे कृपा दृष्टि करे सच पाई है ते फेरी ओदा सच्चा नाम प्राप्त करी दे, बिन नावे क्या साक, पाई नाम तो बिना होर संबंध कादा है। जी असी वाहिगुरु परमेश्वर दा नाम जपांगे ताही ओदे दर ते प्रवान हो सकदे हां, नाम तो बिना होर कोई इत्थे साख संबंध वाहिगुरु दे नाल जुड़ ही नहीं सकदा।
जिन्नी सच पछाणिया से सुखिए जुग चार।
जां बिन नावै क्या साख, इहदा इउं वी अर्थ कीता है, नाम तो बिना होर केड़ा साख संबंध है जिहड़ा अगे जाके कोई साडी सहायता कर सके, कोई साख संबंध, कोई रिश्तेदार, कोई होर साड़ी अगे नहीं सहायता कर सकता, उत्थे नाम ने ही सहायता करनी है। जिन्नी सच पछाणिया से सुखी है जुग चार, हजूर कहिंदे जिन्ना ने सच स्वरूप परमेश्वर नूं पछाण लिया है से सुखी है जुग चार, ओ चारे जुगां दे विच पाई सुखी हो गए। इहदा मतलब यह है चाहे किसी भी जुग दे विच किसी ने नाम जपया, भगती की, सच नूं पछाणिया, ते ओ चारे जुगां दे विच सुखी हो गए, ते चारे जुगां तक पाव हमेशा हमेशा सुखी रहणगे।
मैं तृष्णा मार कै सच रखिया उर तार।
साहिब सतगुरु सच्चे पातशाह फरमाउंदे ने, पाई उन्हां ने होमै ते तृष्णा नूं मार के, होमै ते तृष्णा दी अग है इनू मार के सच रखिया और तार, उन्होंने सच्चे नाम नू अपने हिरदे विच धारण करके रखिया है, इसे करके उस वाहिगुरु परमेश्वर नू मिले ने ते वाहिगुरु नू मिल के उन्होंने सदैवी सुख प्राप्त कर लिया है।
जग महला एक नाम पाही है गुर विचार।
साहिब सतगुरु सच्चे पातशाह फरमाउंदे ने, पाई इस संसार दे विच लाहा केवल एक नाम दा ही है, ते ये मिलदा किवें है, पाई है गुर विचार, ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਹੀ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਲਾਹਾ ਵਾਹਿਗੁਰੂ ਦੇ ਨਾਮ ਦਾ ਹੈ। ਸਤਿਗੁਰੂ ਦੇ ਬਚਨ ਨੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਜਦੋਂ ਆਪਾਂ ਗੁਰੂ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਸਭ ਤੋਂ ਵੱਡਾ ਲਾਹਾ ਤੇ ਵਾਹਿਗੁਰੂ ਦੇ ਨਾਮ ਦਾ ਹੀ ਹੈ।
ਸਾਚੋ ਵੱਖਰ ਲਾ ਦੀਏ ਲਾਭ ਸਦਾ ਸਚ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਚੋ ਵੱਖਰ ਲਾ ਦੀਏ, ਵੀ ਜਿਹੜੀ ਸੱਚੀ ਸਾਚੋ ਵੱਖਰ ਦਾ ਅਰਥ ਹੈ ਸੱਚਾ ਸੌਦਾ। ਜਿਹੜਾ ਸੱਚਾ ਸੌਦਾ ਕੀ ਹੈ? ਵਾਹਿਗੁਰੂ ਦੇ ਨਾਮ ਦਾ। ਇਹਨੂੰ ਪਾਈ ਲੱਦਣਾ ਚਾਹੀਦਾ ਹੈ। ਵਣਜ ਕਰੋ ਵਣਜਾ ਰਿਹੋ ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ, ਅੱਗੇ ਸਾਹੁ ਸੁਜਾਣੈ ਲੈਸੀ ਵਸ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸੋਹ ਦੇਖੈ ਪਤੀ ਆਏ। ਇਹ ਹੈ ਸਾਚੋ ਵੱਖਰ। ਇਹ ਸੱਚਾ ਵੱਖਰ ਨਾਮ ਦਾ ਸੌਦਾ ਲੱਦਣਾ ਚਾਹੀਦਾ ਹੈ। ਲਾਭ ਸਦਾ ਸੱਚ ਰਾਸ, ਫਿਰ ਤੁਹਾਨੂੰ ਅੱਗੇ ਸੱਚੀ ਪੂੰਜੀ ਦਾ ਹਮੇਸ਼ਾ ਲਈ ਲਾਭ ਪ੍ਰਾਪਤ ਹੋਵੇਗਾ। ਇਹਦਾ ਮਤਲਬ ਇਹ ਹੈ ਜਿਹੜਾ ਸੱਚੇ ਨਾਮ ਦਾ ਸੌਦਾ ਖਰੀਦਦੇ ਨੇ ਅਤੇ ਫਿਰ ਉਹਨਾਂ ਨੂੰ ਜਿਹੜੀ ਸੱਚੀ ਭਗਤੀ ਦੀ ਰਾਸ ਪੂੰਜੀ ਹੈ ਉਹਦਾ ਹਮੇਸ਼ਾ ਲਈ ਲਾਭ ਪ੍ਰਾਪਤ ਹੁੰਦਾ ਹੈ।
ਸਾਚੀ ਦਰਗਹ ਬੈ ਸਈ ਭਗਤ ਸੱਚੀ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਕੋਲੇ ਸੱਚੀ ਭਗਤੀ ਤੇ ਅਰਦਾਸ ਹੁੰਦੀ ਹੈ ਉਹ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਜਾ ਕੇ ਸੁੱਖ ਸਤਿਕਾਰ ਦੇ ਨਾਲ ਬੈਠਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਭਗਤੀ ਕਰਦੇ ਹਨ, ਬਾਣੀ ਪੜ੍ਹਦੇ ਹੈ, ਸੇਵਾ ਸਿਮਰਨ ਕਰਦੇ ਹਨ, ਇਹਨੂੰ ਹੀ ਭਗਤੀ ਆਖਿਆ ਜਾਂਦਾ ਹੈ। ਅਥਵਾ ਨਵ ਦਾ ਭਗਤੀ ਵੀ ਲਿਖੀ ਹੈ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਕਪਨ ਬੰਦਨਾ ਸਰਵਨ ਵੇਦਨ ਜਾਣ। ਜਿਹੜੇ ਇਸ ਤਰ੍ਹਾਂ ਇਹ ਭਗਤੀ ਵੀ ਕਰਦੇ ਨੇ, ਸੱਚੀ ਭਗਤੀ ਇੱਕ ਪਖੰਡ ਦੀ ਭਗਤੀ ਵੀ ਹੈ, ਜਿਵੇਂ ਬਗਲਾ ਅੱਖਾਂ ਮੀਟ ਕੇ ਇੱਕ ਲਾਦੇ ਪਾਰ ਖਲੋ ਜਾਂਦਾ ਹੈ, ਪਰ ਉਹਦੀ ਭਗਤੀ ਸੱਚੀ ਭਗਤੀ ਨਹੀਂ ਹੁੰਦੀ। ਜਦੋਂ ਕੋਈ ਡੱਡੀ ਮੱਛੀ ਉਹਦੇ ਕੋਲੇ ਆਉਂਦੀ ਉਸੇ ਵੇਲੇ ਉਹਨੂੰ ਝਪਟ ਕੇ ਖਾ ਜਾਂਦਾ ਹੈ। ਕਈ ਐਸੇ ਵੀ ਪਖੰਡੀ ਨੇ ਬਗਲੇ ਵਾਂਗ ਜਿਹੜੇ ਸਮਾਧੀਆਂ ਲਾਉਂਦੇ ਨੇ, ਝੂਠੀ ਭਗਤੀ ਕਰਦੇ ਨੇ ਅਤੇ ਪਰ ਹੁੰਦੇ ਅੰਦਰੋਂ ਮਾਇਆ ਦੇ ਭੁੱਖੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਜਿਹੜੇ ਸੱਚੀ ਭਗਤੀ ਕਰਦੇ ਨੇ ਅਤੇ ਸੱਚੀ ਹੀ ਅਰਦਾਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਰਦੇ ਨੇ, ਉਹੀ ਸੱਚੀ ਦਰਗਾਹ ਦੇ ਵਿੱਚ ਪਾਈ ਬੈਠਦੇ ਨੇ, ਉਹਨਾਂ ਦਾ ਸਤਿਕਾਰ ਹੁੰਦਾ ਹੈ।
ਪਤ ਸਿਉ ਲੇਖਾ ਲਿਬੜੈ ਰਾਮ ਨਾਮ ਪਰਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ, ਪਤ ਸਿਉ ਲੇਖਾ ਨਿਬੜੈ, ਉਹਨਾਂ ਦਾ ਬੜੀ ਪਤ ਇੱਜ਼ਤ ਦੇ ਨਾਲ ਲੇਖਾ ਨਿਬੜਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਨਾਮ ਰਸੀਏ ਮਹਾਂਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ, ਧਰਮਰਾਜ ਉਹਨਾਂ ਦਾ ਬੜਾ ਸਤਿਕਾਰ ਕਰਦਾ ਹੈ। ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ, ਰੇਰੇ ਦਰਗਹ ਕਹਿ ਨਾ ਕਹੋ ਆਓ ਬੈਠ ਆਦਰ ਸ਼ੁਭ ਦਿਉ। ਧਰਮਰਾਜ ਉਹਨਾਂ ਦਾ ਸਤਿਕਾਰ ਕਰਦਾ ਹੈ ਅਤੇ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ ਦਾ ਲੇਖਾ ਨਿਬੇੜ ਦਿੰਦਾ ਹੈ। ਅਤੇ ਜਾਂ ਇਹਦਾ ਦੂਜਾ ਮਤਲਬ ਇਹ ਵੀ ਹੈ ਵਾਹਿਗੁਰੂ ਪਰਮੇਸ਼ਰ ਜਿਹੜਾ ਨਾਮ ਜਪਣ ਵਾਲੇ ਮਹਾਂਪੁਰਖ ਨੇ ਔਰ ਉਹਨਾਂ ਦਾ ਲੇਖਾ ਪਾੜ ਹੀ ਦਿੰਦੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਇਸ ਢੰਗ ਦੇ ਨਾਲ ਉਹਨਾਂ ਦਾ ਬੜੀ ਇੱਜ਼ਤ ਦੇ ਨਾਲ ਲੇਖਾ ਨਿਬੜ ਜਾਂਦਾ ਹੈ।
ਉੱਚਾ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉੱਚਾ ਉੱਚੋ ਆਖੀਐ, ਉਸ ਵਾਹਿਗੁਰੂ ਨੂੰ ਵਾਹਿਗੁਰੂ ਉੱਚਾ ਹੈ ਤੇ ਉਸਨੂੰ ਉੱਚਾ ਹੀ ਸਾਰੇ ਆਖਦੇ ਨੇ। ਕਹੋ ਨਾ ਦੇਖਿਆ ਜਾਏ, ਹਜ਼ੂਰ ਕਹਿੰਦੇ ਨੇ ਭਾਈ ਕਹਿੰਦੇ ਵੀ ਬਹੁਤ ਨੇ, ਅਸੀਂ ਵੀ ਕਹਿੰਦੇ ਹਾਂ ਨਾ ਦੇਖਿਆ ਜਾਏ, ਪਰ ਉਸਨੂੰ ਦੇਖਿਆ ਨਹੀਂ ਜਾ ਸਕਦਾ, ਕਹਿਣ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਅਸੀਂ ਕਿੰਨੀਆਂ ਗੱਲਾਂ ਕਰ ਲੈਂਦੇ ਹਾਂ ਰੱਬ ਦੇ ਬਾਰੇ, ਪਰ ਕੇਵਲ ਕਹਿਣ ਦੇ ਨਾਲ ਕੁਛ ਨਹੀਂ ਬਣਦਾ, ਕਹਿਣ ਦੇ ਨਾਲ ਉਸਦੇ ਦੀਦਾਰ ਨਹੀਂ ਹੋ ਸਕਦੇ।
ਜਹੇ ਦੇਖਾ ਤਹਿ ਏਕ ਤੂੰ ਸਤਿਗੁਰ ਦਿਆ ਦਿਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪਣੇ ਆਪ ਤੇ ਉੱਚਾ ਕਹਿਣ ਦੇ ਨਾਲ कुछ नहीं पता लग सकता। हां जदों सतगुरु की शरण विच आ जाने हां ज्ञान अंजन गुरदिया अग्ञान अंधेर विनाश हर कृपा ते संत भेटिया नानक मन प्रगास ते सतगुरु ने ज्ञान दा सुरमा पाके ते फिर साड़ी जिहड़ी दृष्टि सी ਉਹ ਉੱਜਲ ਕਰ ਦਿੱਤੀ ਸਤਿਗੁਰ ਦੀਆ ਦਿਖਾਏ ਸਤਿਗੁਰੂ ਨੇ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਹੁਣ ਕੈਸੀ ਅਵਸਥਾ ਬਣ ਗਈ ਜੇ ਦੇਖਾਂ ਤਾਂ ਇੱਕ ਤੂੰ ਹੁਣ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਵਾਹਿਗੁਰੂ ਇੱਕ ਤੂੰ ਵਸ ਰਿਹਾ ਸਾਨੂੰ ਨਜ਼ਰ ਆ ਰਿਹਾ ਹੈ ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ ਐਸੀ ਅਵਸਥਾ ਬਣ ਗਈ ਹੈ
ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੁਭਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਤ ਨਿਰੰਤਰ ਜਾਣੀ ਹੈ ਵੀ ਉਸ ਵਾਹਿਗੁਰੂ ਦੀ ਜਿਹੜੀ ਜੋਤ ਹੈ ਅਖੰਡ ਜੋਤ ਹੈ ਸਭ ਦੇ ਅੰਦਰ ਬਿਨਾਂ ਭੇਦ ਭਾਵ ਦੇ ਜਗ ਰਹੀ ਹੈ ਉਸ ਨੂੰ ਜਾਣ ਲਈਦਾ ਹੈ ਕਿਵੇਂ ਗੁਰੂ ਦੀ ਕਿਰਪਾ ਦੁਆਰਾ ਨਾਨਕ ਸਹਿਜ ਸੁਭਾਏ ਸੁਤੇ ਸਿੱਧ ਹੀ ਉਸ ਜੋਤ ਦੇ ਦਰਸ਼ਨ ਹੋ ਜਾਂਦੇ ਨੇ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮਹਿ ਆਇਆ ਜਿਸ ਨੂੰ ਜਾਗਤ ਜੋਤ ਵੀ ਆਖਿਆ ਹੈ ਜਿਸ ਬਾਰੇ ਇਹ ਵੀ ਲਿਖਿਆ ਪੂਰਨ ਜੋਤ ਜਗਿਆ ਘਟਮੈ ਤਬ ਖਾਲਸ ਤਾਹੇ ਨਖਾਲਸ ਜਾਣੇ ਉਹ ਸੁਤੇ ਸਿੱਧ ਹੀ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਤਰ ਜੋਤ ਅਖੰਡ ਜੋਤ ਦੇ ਪਾਈ ਦਰਸ਼ਨ ਦੀਦਾਰੇ ਹੋ ਜਾਂਦੇ ਨੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ ਆਪਾਂ ਸੁਣਿਆ ਹੈ ਇਹਨਾਂ ਨੂੰ ਮਨ ਦੇ ਵਿੱਚ ਵਸਾਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ
ਜਹਿ ਦੇਖਾਂ ਤਹਿ ਏਕ ਤੂੰ ਸਤਿਗੁਰ ਦੀ ਯਾਦ ਖਾਏ ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੁਭਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।